ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ, ਸੋ ਕਿਛ ਕਰ ਚਿਤ ਮੈਲ ਨਾ ਲਾਗੈ, ਭਾਗ ਤੀਸਰਾ। ਪਹਿਲੇ ਦੋ ਭਾਗਾਂ 'ਚ ਗੁਰਮੁਖ ਪਿਆਰੇ ਨੇ ਦੱਸਿਆ ਹੈ ਕਿ ਅਸੀਂ ਜੋ ਵੀ ਖਿਆਲ ਜਾਂ ਕਰਮ ਕਰਦੇ ਹਾਂ, ਉਸਦਾ ਚੰਗਾ ਜਾਂ ਮਾੜਾ ਅਸਰ ਸਾਡੇ ਮਨ ਉੱਤੇ ਪੈਂਦਾ ਹੈ। ਜਿਉਂ ਜਿਉਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਉਮੈ ਔਰ ਦੂਜੇ ਭਾਵ ਦਾ ਅਭਿਆਸ ਕਰਦੇ ਹਾਂ, ਈਗੋ ਕੌਨਸ਼ੀਅਸਨੈਸ ਔਰ ਡਿਊਐਲਿਟੀ ਨੂੰ ਪ੍ਰੈਕਟਿਸ ਕਰਦੇ ਹਾਂ, ਤਿਉਂ ਤਿਉਂ ਸਾਡੇ ਮਨ ਨੂੰ ਮੈਲ ਲੱਗੀ ਜਾਂਦੀ ਹੈ ਜੋ ਅੰਤਿਸ਼ਕਰਨ ਵਿੱਚ ਉਤਰ ਜਾਂਦੀ ਹੈ। ਇਹ ਮੈਲ ਨੂੰ ਹੁਣ ਕਿਵੇਂ ਲਾਉਣਾ ਹੈ, ਤੀਸਰੇ ਭਾਗ ਵਿੱਚ ਗੁਰਮੁਖ ਪਿਆਰੇ ਦੱਸਦੇ ਹਨ। ਆਓ ਧਿਆਨ ਨਾਲ ਸਰਵਣ ਕਰੀਏ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਿਰੋਲ ਅਤੇ ਨਿਰਮਲ ਹੈ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਿਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ ਜੋ ਬਿਨ ਸੰਹਾਰ ਬਦਲਵੇਂ ਹਨੇਰ ਭਰਮ ਅਤੇ ਕੂੜੇ ਹਨ। ਇਸ ਲਈ ਇਹ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਚਲਾਏਮਾਨ ਝੂਠੀ ਅਤੇ ਮੈਲੀ ਹੈ। ਜਿਸ ਤਰ੍ਹਾਂ ਰੋਸ਼ਨੀ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਆਤਮ ਪ੍ਰਕਾਸ਼ ਅਥਵਾ ਨਾਮ ਅਤੇ ਸ਼ਬਦ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਵਿੱਚ ਹੀ ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਇਸ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਜੇ ਲਫਜ਼ਾਂ ਵਿੱਚ, ਨਾਮ ਦਾ ਪ੍ਰਕਾਸ਼ ਹੀ ਸੱਚ ਅਤੇ ਨਿਰਮਲ ਹੈ ਅਤੇ ਨਾਮ ਦੀ ਅਨਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਨਾਮ ਦੀ ਅਨਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕਿਛੁ ਮੈਲਾ ਸੰਤੋ, ਕਿਆ ਹੋ ਪੂਜ ਚੜ੍ਹਾਈ। ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੇ ਪਰਮ ਪਤ ਖੋਈ। ਚੌ ਜੁਗ ਮੈਲੇ ਮਲ ਭਰੇ, ਜਿਨ ਮੁੱਖ ਨਾਮ ਨਾ ਹੋਏ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕੁਆਓ ਜਾਂ ਖਿਆਲ ਦੁਆਰਾ ਹੋਈ ਹੈ ਅਤੇ ਖਿਆਲਾਂ ਦੁਆਰਾ ਹੀ ਇਸ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਦਾਹਰਣ ਦਿੰਦੇ ਹਨ, ਲੜਾਈ ਵੇਲੇ ਚਾਰ ਚੁਫੇਰੇ ਹਨੇਰਾ ਕਰਨਾ ਪੈਂਦਾ ਹੈ, ਬਲੈਕ ਆਊਟ ਕਰਨਾ ਪੈਂਦਾ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇਖ ਕੇ ਹਮਲਾ ਨਾ ਕਰ ਸਕੇ। ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੋਸ਼ਨੀ ਕਰਦੇ ਹਾਂ ਅਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਅਤੇ ਸ਼ੀਸ਼ਿਆਂ ਉੱਤੇ ਕਾਲੇ ਕਾਗਜ਼ ਜਾਂ ਮੋਟੇ ਪਰਦੇ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਾਰਨ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਅਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਅਤੇ ਦੁਖੀ ਹੁੰਦੇ ਰਹਿੰਦੇ ਹਾਂ। ਇਸ ਉਦਾਹਰਣ ਤੋਂ ਸਪੱਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਅਤੇ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸ ਲਈ ਗੁਰੂ ਬਾਬੇ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਖਿਆਲ ਜਾਂ ਕਰਮ ਨਾ ਕਰੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ। ਪਰ ਜੇਕਰ ਗੌਹ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਖਿੰਨ ਖਿੰਨ ਪਲ ਪਲ ਦਿਨ ਰਾਤ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਇਸੇ ਕਾਰਨ ਸਾਰਾ ਸੰਸਾਰ ਆਤਮਿਕ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਦੁੱਖਦਾਈ ਜੀਵਨ ਬਤੀਤ ਕਰਦਾ ਹੈ। ਪਲਛ ਪਲਛ ਸਗਲੀ ਮੂਈ ਝੂਠੇ ਤੰਦੇ ਮੋਹ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਹੁੰਦੇ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਵੱਧਦਾ ਜਾਂਦਾ ਹੈ ਅਤੇ ਰੋਸ਼ਨੀ ਘਟਦੀ ਜਾਂਦੀ ਹੈ। ਇਸ ਦੇ ਐਨ ਉਲਟ, ਜਿਉਂ ਜਿਉਂ ਅਸੀਂ ਰੋਸ਼ਨੀ ਦੇ ਨੇੜੇ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਜਾਂ ਮਨ ਦੀ ਮੈਲ ਘਟਦੀ ਜਾਂਦੀ ਹੈ ਅਤੇ ਰੋਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਹਨੇਰਾ ਜਾਂ ਮੈਲ ਆਪ ਮੁਹਾਰੇ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦੁਰੇਡੇ ਜਾਂ ਭੁੱਲ ਵਿੱਚ ਜਾਂਦੀ ਹੈ ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ 'ਤੇ ਪੈਂਦਾ ਹੈ। ਮਾਇਕੀ ਮੰਡਲ ਦੀ ਮੈਲ ਦਾ ਰਿਫਲੈਕਸ਼ਨ ਸਾਡੇ ਮਨ ਉੱਤੇ ਪੈਂਦਾ ਹੈ ਅਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰੇ ਨਾਲ ਅਸੀਂ ਅਸ਼ਰਧਕ ਜਾਂ ਨਾਸਤਕ ਹੁੰਦੇ ਜਾਂਦੇ ਹਾਂ। ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦੇ ਹੋਇਆਂ ਨਾਮ ਸਿਮਰਨ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਓ ਰੰਗ। ਇਸ ਹਰੀ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਇਸ ਹਰੀ ਰੰਗ ਦੇ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ, ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਫਿਰ ਪੜ੍ਹੀਏ, ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਹੋਏ ਨਿਰਮਲਾ, ਕੱਟੀਐ ਜਮ ਕੀ ਫਾਸ। ਮਿਲ ਸਾਧੂ ਦੁਰਮਤ ਖੋਏ, ਪਤਿਤ ਪੁਨੀਤ ਸਭ ਹੋਏ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਹਰ ਕੇ ਸੰਤ ਸੰਤ ਭਲ ਨੀਕੇ, ਮਿਲ ਸੰਤ ਜਨਾ ਮਲ ਲਹੀਆ। ਜਨਮ ਜਨਮ ਕੀ ਹੋਮੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਸਾਡਾ ਅਕਸਰ ਵਾਹ ਪੈਂਦਾ ਹੈ, ਜਿਨ੍ਹਾਂ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਲਾ ਕੇ ਈਰਖਾ ਦੁਐਤ ਵੈਰ ਵਿਰੋਧ ਚੁਗਲੀ ਨਿੰਦਾ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਅਤੇ ਘਿਰਨਾ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ ਅਤੇ ਇਸ ਵਿੱਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ, ਸਫ਼ਰ ਵਿੱਚ, ਕਚਹਿਰੀਆਂ ਵਿੱਚ, ਸਤਸੰਗ ਵਿੱਚ, ਧਰਮ ਅਸਥਾਨਾਂ ਵਿੱਚ, ਵਿਆਹ ਸ਼ਾਦੀਆਂ ਵਿੱਚ, ਸੋਗ ਵਿੱਚ ਇਕੱਠੇ ਹੁੰਦੇ ਹਨ, ਉੱਥੇ ਸਾਡਾ ਇਹੋ ਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ ਅਤੇ ਮਨਾ ਕੀਤਿਆਂ ਵੀ ਹਟ ਨਹੀਂ ਹੁੰਦਾ, ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜ ਹੀ ਨਿਕਲਦੀ ਹੈ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਮੱਧਮ ਕਿਸਮ ਦੇ ਖਿਆਲ, ਨਿਊਟਰਲ ਥੋਟਸ, ਜਿਸ ਤਰ੍ਹਾਂ ਕਿ ਕਿਰਿਆ ਸੋਧਨੀ, ਕਿਰਤ ਕਰਨੀ, ਆਪਣੇ ਆਪਣੇ ਪ੍ਰੋਫੈਸ਼ਨ ਵਿੱਚ ਖੇਲਣਾ, ਸੌਣਾ ਆਦਿ, ਇਹ ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ, ਹਾਮਲੈਸ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਸਭ ਖਿਆਲ, ਕਰਮ, ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹੋਮੇ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣੀ ਹੈ। ਨਾਮ ਤਿਆਗ ਕਰੇ ਅਨ ਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਨਾਨਕ ਵਿਣ ਨਾਵੇਂ ਆਲੂਦਿਆ, ਜੁੱਤੀ ਹੋਰ ਖਿਆਲ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ 'ਤੇ ਤੋਂ ਅਸਰ ਲੈਂਦੇ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ ਮੱਖੀ ਗੰਦੀ ਮੰਨੀ ਗਈ ਹੈ ਜੋ ਸਿਰਫ ਗੰਦੇ ਥਾਂ ਉੱਤੇ ਹੀ ਬਹਿੰਦੀ ਹੈ। ਜਿੱਥੇ ਵੀ ਮੈਲ ਦਾ ਛਿੱਟਾ ਜਾਂ ਦਾਗ ਪਿਆ ਹੋਵੇ ਉੱਥੇ ਹੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ। ਮੱਖੀ ਨੂੰ ਗੰਦਗੀ ਨਾਲ ਪਿਆਰ ਹੈ, ਇਸ ਲਈ ਗੰਦਗੀ ਹੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਅਤੇ ਸੁੰਘਣ ਸ਼ਕਤੀ ਇਤਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਿਸ਼ਕਨ ਵਿੱਚ ਗੰਦਗੀ ਨਾਲ ਪਿਆਰ ਅਤੇ ਖਿੱਚ ਇਤਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਕੇ ਉਡਾਉਣ 'ਤੇ ਵੀ ਨਹੀਂ ਹਟਦੀਆਂ ਅਤੇ ਫਿਰ ਗੰਦਗੀ ਨੂੰ ਹੀ ਚਿੰਬੜਦੀਆਂ ਹਨ। ਸਾਫ਼ ਨਿਰਮਲ ਥਾਂ ਉੱਤੇ ਘੱਟ ਹੀ ਬਹਿੰਦੀਆਂ ਹਨ। ਕੀੜੀਆਂ ਦੀ ਮਿੱਠੇ ਵੱਲ ਖਿੱਚ ਵਾਂਗ ਮੱਖੀ ਦੀ ਗੰਦਗੀ ਵੱਲ ਖਿੱਚ ਜਾਂ ਫਿਤਰਤ ਇਹ ਕੁਦਰਤੀ ਕਾਨੂੰਨ ਜਾਂ ਹੁਕਮ ਅਨੁਸਾਰ ਹੀ ਹੈ। ਲਾਈਕ ਅਟਰੈਕਟਸ ਲਾਈਕ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਕੁਦਰਤ ਦੇ ਵਾਯੂਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਇੱਕ ਹੋਰ ਉਦਾਹਰਣ ਦੇ ਰਹੇ ਹਨ, ਕੁਦਰਤ ਦੇ ਵਾਯੂਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਜਾਂ ਵੇਵਲੈਂਥ ਉੱਤੇ ਰੇਡੀਓ ਲਾਇਆ ਜਾਵੇ ਉਸੇ ਮੀਟਰ 'ਤੇ ਵੇਵਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ ਅਤੇ ਹੋਰ ਕਿਸੇ ਆਵਾਜ਼ ਨੂੰ ਨਹੀਂ ਫੜੇਗਾ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਿਸ਼ਕਰਨ ਆਪਣੇ ਵਰਗੀਆਂ ਹੋਰਨਾਂ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੇ ਹਨ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਭਚਾਰੀ ਆਦਿ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਹੀ ਸਹਿਜ ਸੁਭਾਏ ਆਪਣੇ ਵੱਲ ਖਿੱਚ ਪਾਉਂਦੇ ਹਨ ਅਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਨ, ਆਪੋ ਆਪਣੀ ਇਨਵਾਇਰਮੈਂਟ ਬਣਾ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ ਹੀ ਆਪਣਾ ਵਾਤਾਵਰਨ, ਆਪਣਾ ਅੰਤਿਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਆਪਣੀ ਕਿਸਮਤ, ਆਪਣਾ ਚੰਗਾ ਜਾਂ ਮਾੜਾ ਜੀਵਨ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਅਤੇ ਕੁਸੰਗਤ ਵੱਲ ਹੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ ਅਤੇ ਖਿੰਨ ਅਣਜਾਣੇ ਹੀ ਸਹਿਜ ਸੁਭਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਅਤੇ ਗੰਦਲੀ ਕਰੀ ਜਾਂਦੇ ਹਾਂ। ਐਫਰਟਲੈਸਲੀ ਅਸੀਂ ਆਪਣੀ ਆਸ ਪਾਸ ਦੀ ਕੁਦਰਤ ਨੂੰ ਵੀ ਮਲੀਨ ਅਤੇ ਗੰਦਲੀ ਕਰੀ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਨ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਨ ਨੂੰ ਵੀ ਗੰਦਲਾ ਕਰਨ ਵਿੱਚ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਅਤੇ ਸੁਖਦਾਈ ਬਣਾਈ ਹੈ, ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ ਅਤੇ ਖਿੰਨ ਹੋਰ ਮੈਲਾ ਕਰੀ ਜਾਂਦੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਨ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਨ ਨੂੰ ਸੁਧਾਰਨ ਜਾਂ ਨਿਰਮਲ ਕਰਨ ਵਿੱਚ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆਂ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਇਸ ਦਾ ਸਪਸ਼ਟ ਸਬੂਤ ਪਰੂਫ ਇਹ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦੁਐਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਾਜ਼ਾਰੀ, ਖੁਦਗਰਜ਼ੀ, ਲੁੱਟ ਖਸੁੱਟ, ਖੋਆ ਖਾਹੀ, ਲੜਾਈਆਂ, ਝਗੜੇ, ਜ਼ੁਲਮ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਦੁਨਿਆਵੀ ਜੀਵਨ ਵਿੱਚ ਸਾਡੇ ਰੋਜ਼ਾਨਾ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਨਿਸਥਿਰਤਾ, ਇਨਸਟੇਬਿਲਿਟੀ, ਅਸ਼ਾਂਤੀ, ਖਿੱਚੋਤਾਣ, ਤਣਾਓ, ਟੈਂਸ਼ਨ, ਢਹਿੰਦੀਆਂ ਕਲਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇਤਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟ ਵਿਕਦੇ ਹਨ, ਪਰ ਸਤਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬਹੁਲਤਾ ਹੈ, ਮੈਜੋਰਿਟੀ ਹੈ। ਇਸ ਕਾਰਨ ਸਾਨੂੰ ਉੱਚੇ ਸੋਹਣੇ ਨਿਰਮਲ ਖਿਆਲ ਪਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆਉਂਦੇ ਵੀ ਹਨ ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਹੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋਡ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਨਾਨਕ ਔਗੁਣ ਜੇਤੜੇ, ਤੇਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲੱਗ, ਤੈਂ ਤੈਂ ਆਪ ਬੰਧਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਦੇ ਚੰਗੇ ਜਾਂ ਮਾੜੇ ਹੋਣ ਦੇ ਆਪ ਖੁਦ ਹੀ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ ਅਤੇ ਸੁਹਨੇਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਜੇ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ, ਸੁਹਣੇਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਥੋਟਸ, ਆਪਣੇ ਬਿਲੀਫਸ, ਆਪਣੀਆਂ ਹੈਬਿਟਸ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋਡ ਵਿੱਚ ਰੁੜੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂੰਹ ਵਾਲਾ ਜੀਵਨ ਬਤੀਤ ਕਰਾਂਗੇ। ਅਸੀਂ ਆਪਣੇ ਘਰ ਦੇ ਅੰਦਰਲਾ ਅਤੇ ਬਾਹਰਲਾ ਉਦਾਲਾ ਪੁਦਾਲਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਹਣੇ ਫਰਨੀਚਰ, ਪਰਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਸਜਾਉਂਦੇ ਹਾਂ। ਬਾਹਰ ਵਾਰ ਵੀ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਆਦਿ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੇ ਵਿੱਤ ਅਨੁਸਾਰ, ਮਨ ਦੀ ਰੀਝ, ਲੋਕਾਚਾਰੀ, ਰੀਸੋ ਰੀਸੀ ਅਤੇ ਵਾਹ ਵਾਹ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਜਦੋਂ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਵਿਸ਼ੇਸ਼ ਗੈਸਟ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦੇ ਅੰਦਰ ਬਾਹਰ ਬੜੇ ਚਾਓ ਅਤੇ ਰੀਝਾਂ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ਼ ਸੁਥਰਾ ਰੱਖਣ, ਨਿਰਮਲ ਕਰਨ, ਸਜਾਉਣ, ਰੀਝਾਂ ਲਾਉਣ, ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ, ਚਾਓ, ਰੀਝ, ਉੱਦਮ ਅਤੇ ਲੋੜ ਹੀ ਨਹੀਂ ਪਾਸਦੀ। ਜਿਤਨੀ ਰੀਝ, ਚਾਓ ਅਤੇ ਯਤਨ ਅਸੀਂ ਆਪਣੇ ਤਨ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸਜਾਉਣ ਵਿੱਚ ਲਾਉਂਦੇ ਹਾਂ, ਉਸ ਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਮੈਲੇ ਖਿਆਲਾਂ ਅਤੇ ਗੰਦਲੇ ਵਾਤਾਵਰਨ ਨਾਲ ਮੈਲਾ ਕਰੀ ਜਾਂਦੇ ਹਾਂ ਅਤੇ ਇਸ ਵਿੱਚ ਆਪਣੀ ਸਿਆਣਪ, ਵਡਿਆਈ ਜਾਂ ਭਲਾ ਮੰਨੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਂਦ ਦੀ ਸੋਝੀ, ਉਸ ਦੀ ਐਗਜ਼ਿਸਟੈਂਸ ਦੀ ਸੋਝੀ ਜਾਂ ਨਿਸ਼ਚੈ ਨਹੀਂ ਆਉਂਦਾ। ਬੇਅੰਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਵੀ ਭਾਵੇਂ ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ ਮਨ ਮੰਦਰ ਨਿੱਜ ਘਰ ਬੇਗਮਪੁਰੇ ਦੀ ਸੂਝ ਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇ ਸਾਡੇ ਘਰ ਕੋਈ VIP ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਅਤੇ ਸਜਾਵਟ ਤੋਂ ਇਲਾਵਾ ਘਰ ਦਾ ਵਾਤਾਵਰਨ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਵੀ ਅਤਿਅੰਤ ਖਿਆਲ ਰੱਖਦੇ ਹਾਂ ਤਾਂ ਕਿ ਕੋਈ ਰੌਲਾ ਗੌਲਾ, ਸ਼ੋਰ ਸ਼ਰਾਬਾ ਨੇੜੇ ਨਾ ਹੋਵੇ ਅਤੇ ਇਕਾਂਤ ਅਥਵਾ ਸ਼ਾਂਤ ਵਾਤਾਵਰਨ ਵਿੱਚ ਕੋਈ ਵਿਘਨ ਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਹੋਇਆਂ ਕਿ ਪਰਮੇਸ਼ੁਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮੇ ਵਿੱਚ ਵਸਿਆ ਰਸਿਆ ਹੈ, ਫਿਰ ਵੀ ਸਾਨੂੰ ਆਪਣੇ ਪ੍ਰੀਤਮ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ, ਹਜ਼ੂਰੀ ਅਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ। ਅਤੇ ਸਾਡੀ ਸਮਝ, ਸੋਝੀ, ਗਿਆਨ, ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤੱਕ ਸੀਮਤ ਹੈ। ਹੋਮੇ ਵੇੜੇ ਮਨ ਦੇ ਮਾਇਕੀ ਭਰਮ ਭੁਲਾਵੇ ਵਿੱਚ ਅਸੀਂ ਇਤਨੇ ਗਲਤਾਨ, ਮਸਤ, ਢੀਠ ਹੋ ਚੁੱਕੇ ਹਾਂ। ਕਿ ਅਨੇਕਾਂ ਧਰਮ ਕਰਮ ਕਰਦੇ ਹੋਇਆਂ ਵੀ ਆਪਣੇ ਅੰਤਰਾਤਮੇ ਮਨ ਮੰਦਰ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਕਦੇ ਖਿਆਲ ਜਾਂ ਸੰਕੋਚ ਨਹੀਂ ਕਰਦੇ। ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਨ, ਤਖਤ, ਨਿਜ ਘਰ, ਸੱਚ ਘਰ, ਬੇਗਮਪੁਰਾ, ਪ੍ਰਕਾਸ਼ ਮੰਡਲ, ਸ਼ਬਦ ਅਤੇ ਨਾਮ ਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ ਅਸੀਂ ਜਾਣ ਬੁੱਝ ਕੇ, ਅਵੇਸਲੇ ਹੋ ਕੇ, ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਢੀਠਤਾਈ ਨਾਲ, ਚਤੁਰਾਈ ਨਾਲ, ਨਿਮਕ ਨਿਮਕ ਦਿਨ ਰਾਤ ਮੈਲਾਂ ਕਰਨ ਵਿੱਚ ਹੀ ਆਪਣੀ ਸਿਆਣਪ ਅਤੇ ਵਡਿਆਈ ਸਮਝਦੇ ਹਾਂ। ਇਸ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਜਾਂ ਮਨ ਮੰਦਰ ਦੇ ਵਿਹੜੇ ਵਿੱਚ ਆਪਣੀਆਂ ਨੀਵੀਆਂ ਰੁਚੀਆਂ ਦੁਆਰਾ ਹਉਮੈ ਦੀਆਂ ਬੜਕਾਂ ਨਾਲ, ਸਵਾਰਥੀ ਖਿੱਚੋ ਤਾਣ ਨਾਲ, ਤ੍ਰਿਸ਼ਨਾ ਦੇ ਭਾਂਬੜਾਂ ਨਾਲ, ਈਰਖਾ ਦਵੈਤ ਦੀ ਜ਼ਹਿਰੀਲੀ ਹਵਾੜ ਨਾਲ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ਿਆਂ ਦੇ ਝੱਖੜ, ਲੋਭ ਦੀ ਲਹਿਰ ਗਰੀਡ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤਵੱਸੁਬ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੋ, ਮੋਹ ਦੇ ਚਿੱਕੜ ਨਾਲ ਅਸੀਂ ਅੰਤਰਾਤਮੇ ਆਪਣੇ ਪ੍ਰੀਤਮ ਪਿਆਰੇ ਦੇ ਇਕਾਂਤ ਅਤੇ ਸ਼ਾਂਤ ਵਾਤਾਵਰਨ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ ਅਤੇ ਮਨ ਮੰਦਰ ਦੇ ਵਿਹੜੇ ਨੂੰ ਮਾਇਆ ਦਾ ਖੇਲ ਅਖਾੜਾ ਬਣਾ ਕੇ ਹੋਮੇ ਦਾ ਭੜਥੂ ਮਚਾ ਰੱਖਿਆ ਹੈ ਅਤੇ ਪੰਜਾਂ ਦੀ ਫੌਜ ਹਠੀਲੀ ਲਈ ਜੰਗ ਖੇਤਰ ਜਾਂ ਕੁਰਕਸ਼ੇਤਰ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਥ ਜਾਂ ਪਰਹੇਜ਼ ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਇਸ ਤੋਂ ਜਾਣ ਬੁੱਝ ਕੇ ਬੇਪਰਵਾਹ ਹੋ ਕੇ ਉਲੰਘਣਾ ਕਰਦੇ ਹਾਂ ਅਤੇ ਗੁਰਬਾਣੀ ਦੀ ਤਕੀਦੀ ਤਾੜਨਾ ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਇਸ ਤਾੜਨਾ ਤੋਂ ਅਣਜਾਣੇ ਹੀ ਅਵੇਸਲੇ ਹੋ ਕੇ, ਮਚਲੇ ਹੋ ਕੇ, ਬੇਮੁੱਖ ਹੋ ਕੇ, ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾਂਦੇ ਹਾਂ ਅਤੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਿਤਾ ਰਹੇ ਹਾਂ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਇੱਕ ਸਹੀ ਸ਼ਨਾਖਤ ਡਾਇਗਨੋਸਿਸ, ਦੂਸਰਾ ਸਿਆਣਾ ਹਕੀਮ ਐਕਸਪਰਟ ਡਾਕਟਰ, ਤੀਸਰਾ ਸਹੀ ਇਲਾਜ ਕਰੈਕਟ ਟ੍ਰੀਟਮੈਂਟ, ਚੌਥਾ ਪਰਹੇਜ਼ ਪ੍ਰੀਕੋਸ਼ਨਸ, ਇਹਨਾਂ ਦੀ ਲੋੜ ਹੈ। ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਮੈਲ ਦੀ ਸ਼ਨਾਖਤ ਪਹਿਚਾਣ, ਦੂਸਰਾ ਐਕਸਪਰਟ ਡਾਕਟਰ ਸਾਧ ਸੰਗਤ, ਤੀਸਰਾ ਕਰੈਕਟ ਟ੍ਰੀਟਮੈਂਟ ਸੇਵਾ ਭਾਵਨੀ ਅਤੇ ਨਾਮ ਸਿਮਰਨ ਅਤੇ ਚੌਥਾ ਪਰਹੇਜ਼, ਇਹ ਅਤ ਲਾਜ਼ਮੀ ਹਨ। ਹਾਂਜੀ, ਮਾਨਸਿਕ ਬਿਮਾਰੀਆਂ ਲਈ ਵੀ ਮੈਲ ਦੀ ਸ਼ਨਾਖਤ, ਸਾਧ ਸੰਗਤ, ਸੇਵਾ ਭਾਵਨੀ, ਨਾਮ ਸਿਮਰਨ ਅਤੇ ਪਰਹੇਜ਼ ਲਾਜ਼ਮੀ ਹੈ। ਇਸ ਲੇਖ ਦੇ ਪਿਛਲੀਆਂ ਭਾਗਾਂ ਵਿੱਚ ਮੈਲ ਦੀਆਂ ਮਾਨਸਿਕ ਬਿਮਾਰੀਆਂ ਦੀ ਬਾਬਤ ਵਿਸਥਾਰ ਨਾਲ ਸ਼ਨਾਖਤ, ਖੋਜ ਕੀਤੀ ਜਾ ਚੁੱਕੀ ਹੈ। ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਹੀ ਸਭ ਤੋਂ ਉੱਚਾ ਸੁੱਚਾ, ਸਿਆਣਾ ਅਤੇ ਅਭੁੱਲ ਵੈਦ ਹੈ, ਜਿਸ ਵਿੱਚ ਸੰਸਾਰ ਦੇ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਭੁੱਲ, ਅਟਲ ਅਤੇ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਰਬ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸੋ ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ, ਅਕਸੀਰ ਅਤੇ ਅਜ਼ਮਾਏ ਹੋਏ ਨੁਸਖਿਆਂ ਵਿੱਚੋਂ ਕੁਝ ਨੁਸਖਿਆਂ ਦੀ ਵਿਚਾਰ ਕੀਤੀ ਜਾਂਦੀ ਹੈ। ਪਹਿਲਾ, ਸਾਧ ਸੰਗਤ। ਜਨਮਾਂ ਜਨਮਾਂਤਰਾਂ ਦੀ ਮਨ ਦੀ ਮਹਿਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਸਾਨੂੰ ਤਾਕੀਦ ਦੀ ਹੁਕਮ ਹੈ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮ ਕੀ ਫਾਸ। ਸਾਧ ਸੰਗ ਮਲ ਸਗਲੀ ਖੋਤ, ਸਾਧ ਸੰਗ ਪਾਪਾ ਮਲ ਖੋਵੈ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਜਨਮ ਜਨਮ ਕੀ ਹੋਮੈ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੈ ਗੋ। ਦੂਸਰਾ ਹੈ ਨਾਮ, ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ 'ਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ। ਇਸ ਤਰ੍ਹਾਂ ਸਾਡੀ ਮੱਤ ਅਥਵਾ ਮਨ ਵੀ ਨਾਵੇਂ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਭਰੀਏ ਮੱਤ ਪਾਪਾ, ਭਰੀਏ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਨ ਲਈਏ ਉਹ ਧੋਏ, ਭਰੀਏ ਮੱਤ ਪਾਪਾ ਕੇ ਸੰਗ, ਉਹ ਧੁੱਪੈ ਨਾਵੇਂ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਹੀ ਇੱਕ ਸਾਧਨ ਦੱਸਿਆ ਗਿਆ ਹੈ। ਨਾਮ ਰੱਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਦੁਰਮਤ ਮੈਲ ਗਈ ਸਭ ਤਿਨ ਕੀ, ਜੋ ਰਾਮ ਨਾਮ ਰੰਗ ਰਾਤੇ। ਨਾਨਕ ਨਾਮ ਰੱਤੇ ਸੇ ਨਿਰਮਲ, ਹੋਰ ਹੋਮੈ ਮੈਲ ਭਰੀ ਜੈ। ਸਦਾ ਸਦਾ ਪ੍ਰਭ ਜੀ ਕੈ ਸੰਗ, ਉਤਰੀ ਮੈਲ ਨਾਮ ਕੈ ਰੰਗ। ਤੀਸਰਾ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੈ, ਹੋਮੈ ਵਿੱਚੋਂ ਜਾਏ। ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ। ਅਹਿਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ। ਚੌਥਾ ਹੈ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮੈਲ ਲੈਂਦੀ ਹੈ ਅਤੇ ਮਨ ਨਿਰਮਲ ਹੁੰਦਾ ਹੈ। ਭਗਤੀ ਭਾਵਨਾ ਨਾਲ ਗੁਰ ਸੇਵਾ 'ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰ ਸੇਵਾ 'ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਉੱਤਮ ਹੋਏ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਪੰਜਵਾਂ ਹੈ ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ। ਸ਼ਬਦ ਰੱਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ। ਸ਼ਬਦ ਰੱਤੇ ਸੇ ਨਿਰਮਲੇ, ਚੱਲੈ ਸਤਿਗੁਰ ਪਾਏ। ਛੇਵਾਂ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਅਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੈ ਬਿਕ ਫੈਲ। ਹਰ ਗੁਣ ਗਾਵੈ ਹੋਮੈ ਮਲ ਖੋਏ, ਜਨਮ ਮਰਨ ਮਲ ਉਤਰੈ, ਸੱਚੇ ਕੇ ਗੁਣ ਗਾਏ। ਸਤਵਾਂ ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲੈ ਸਕਦੀ ਹੈ। ਮਨ ਤਾਂ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਧਰੈ ਪਿਆਰ। ਅੱਠਵਾਂ ਚਰਨ ਧੂੜ। ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਮਾਂਗੋ ਜਨ ਧੂਰ ਪਰਮ ਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ। ਸਾਧੂ ਧੂਰ ਪੁਨੀਤ ਕਰੀ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ। ਗੁਰ ਕੀ ਧੂਰ ਕਰੋ ਨਿਤ ਮੱਜਨ, ਕਿਲ ਵਿਖ ਮੈਲ ਉਤਾਰਿਆ। ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਾਡੇ ਮਨ ਦੇ ਮੈਲੇ ਅਥਵਾ ਨਿਰਮਲ ਹੋਣ ਦੀ ਨਿਰਖ ਕਿਉਂ ਇਉਂ ਕੀਤੀ ਜਾ ਸਕਦੀ ਹੈ? ਸਾਡੇ ਮਨ ਦੇ ਮੈਲੇ ਜਾਂ ਨਿਰਮਲ ਹੋਣ ਦਾ ਨਿਰਣਾ ਇਉਂ ਕੀਤਾ ਜਾ ਸਕਦਾ ਹੈ? ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜ੍ਹਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮਿਹਣੇ ਦੇਣੇ, ਧਮਕੀਆਂ ਦੇਣੀਆਂ, ਵੈਰ ਵਿਰੋਧ ਕਰਨਾ, ਇਹ ਵਾਲਾ ਸੁਭਾਅ ਇਸ ਗੱਲ ਦਾ ਪੱਕਾ ਅਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਐਸੀ ਤੀਬਰ ਅਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਅ ਅਤੇ ਵਰਤ ਵਰਤਾਰੇ ਯਾਨੀ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਅ ਹੀ ਪ੍ਰਗਟਾਵਾ ਹੁੰਦਾ ਹੈ, ਸਪੋਂਟੇਨੀਅਸਲੀ ਇਹ ਐਕਸਪ੍ਰੈਸ ਹੁੰਦੇ ਹਨ। ਇਹ ਸਾਰੇ ਮਾਇਕੀ ਔਗੁਣ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦੇ ਹਨ। ਇਸ ਲਈ ਇਹ ਸਾਰੇ ਔਗੁਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਹੁੰਦੇ ਹਨ। ਇਸ ਦੇ ਉਲਟ ਸਹਿਣਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ, ਇਹ ਵਾਲਾ ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਿਸ਼ਕਰਨ ਦੇ ਨਿਰਮਲ ਅਤੇ ਮੈਲਹੀਨ ਹੋਣ ਦੀ ਪ੍ਰਤੱਖ ਨਿਸ਼ਾਨੀ ਅਤੇ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਰਸ ਅਕਾਲ ਪੁਰਖ ਹੈ ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਲੇਖ ਨੰਬਰ 37, ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ਭਾਗ ਤੀਜਾ।